ਵਾਹਿਗੁਰੂ ਸਾਹਿਬ ਜੀਓ ਸਵਈਆ ਮਿਲ ਬੈਸ ਗਯੋ ਜਬ ਬੂਝਤ ਭਾਤਬ ਬਾਤ ਬਖਾਨ ਕਰੀ ਪਿਤ ਪਾਸੂ ਪਤ ਵੇਖ ਫਕੀਰ ਸਰੀਰ ਧਰਾ ਧਨ ਦੀਨ ਲੁਟਾਏ ਕੈ ਸ਼ੋਰ ਅਵਾਸੂ ਮਿਲ ਬੈਸ ਗਯੋ ਜਬ ਬੂਝਤ ਭਾਤਬ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੀ ਨਿਵਾਜ ਅੰਤਰਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਬਿਆਈ ਨਦੀ ਦੇ ਵਿੱਚ ਪ੍ਰਵੇਸ਼ ਹੋ ਕੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਪਣਾ ਗੁਰੂ ਧਾਰ ਕੇ ਮੂਲ ਮੰਤਰ ਅਤੇ ਗੁਰਮੰਤਰ ਸੰਸਾਰ ਅੰਦਰ ਪ੍ਰਗਟ ਕੀਤਾ। ਧੁਰਕੀ ਬਾਣੀ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਸੰਸਾਰ ਦੇ ਅੰਦਰ ਪ੍ਰਗਟ ਕੀਤੀ ਹੈ। ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਧੁਰਾਂ ਦੀ ਬਾਣੀ ਗੁਰਾਂ ਨੇ ਪ੍ਰਗਟ ਕੀਤੀ ਔਰ ਪ੍ਰਗਟ ਹੋ ਕੇ ਮਹਾਰਾਜ ਨੇ ਫਿਰ ਉਸ ਵਕਤ ਆ ਕਰਕੇ ਸਾਰੀ ਹੱਟੀ ਖੋਲ੍ਹ ਕੇ ਲੁਟਾ ਦਿੱਤਾ ਸਭ ਕੁਛ। ਸਭ ਨੂੰ ਬੜਾ ਫਿਕਰ ਹੋ ਗਿਆ। ਭਾਈਆ ਜੈ ਰਾਮ ਜੀ ਲੈ ਕੇ ਉਸ ਵਕਤ ਚੱਲੇ ਨੇ। ਸਮਹਾਰਾ ਸੱਚੇ ਪਾਤਸ਼ਾਹ ਦਾ ਹਿਸਾਬ ਕਿਤਾਬ ਕਰਨ ਵਾਸਤੇ ਰਾਜੇ ਦੇ ਕਹਿਣ 'ਤੇ ਪਹੁੰਚ ਕੇ 760 ਰੁਪਏ ਵਧੇ ਨੇ। ਸਾਰੇ ਪਾਸੇ ਜੈ ਜੈਕਾਰ ਹੋਈ ਹੈ। ਪਰ ਦੂਸਰੇ ਪਾਸੇ ਮਾਤਾ ਸੁਲੱਖਣੀ ਜੀ ਨੇ ਬਚਨ ਕੀਤਾ, ਉਸ ਵਕਤ ਇੱਕ ਦਾਸ ਨੂੰ ਭੇਜਿਆ ਹੈ ਆਪਣੇ ਪਿੰਡ ਬਟਾਲਾ ਨਗਰ ਵਿਖੇ ਕਿ ਇਹ ਜੋ ਇਸ ਵਕਤ ਮਾਹੌਲ ਹੈ, ਪਤੀ ਦੇਵ ਨੇ ਖਫਣੀ ਪਾ ਲਈ ਹੈ, ਚੋਲਾ ਪਾ ਲਿਆ ਹੈ, ਮਾਹੌਲ ਬੜਾ ਖਰਾਬ ਹੋ ਗਿਆ ਘਰ ਦਾ, ਗ੍ਰਸਤ ਜੀਵਨ ਸਾਰਾ ਮੇਰਾ ਖਰਾਬ ਹੋ ਜਾਵੇਗਾ, ਤਬਾਹ ਹੋ ਜਾਵੇਗਾ। ਪਿਤਾ ਜੀ ਨੂੰ ਸੱਦਾ ਭੇਜਿਆ, ਪਿਤਾ ਜੀ ਆ ਗਏ ਹਨ, ਆ ਕਰਕੇ ਮਿਲੇ ਹਨ ਮਾਤਾ ਸੁਲੱਖਣੀ ਜੀ ਨੂੰ। ਆਓ ਅੱਗੇ ਸਰਵਣ ਕਰਦੇ ਹਾਂ ਸਤਿਗੁਰੂ ਮਹਾਰਾਜ ਦੇ ਵਿਚਾਰ ਕਿਸ ਪ੍ਰਕਾਰ ਕਥਾ ਆਵੇਗੀ, ਸਤਿਗੁਰੂ ਜੀ ਕਿਵੇਂ ਸਿੱਖਿਆ ਦੀ ਦਾਤ ਬਖਸ਼ਿਸ਼ ਕਰਨਗੇ। ਪਿਆਰ ਸਤਿਕਾਰ ਨਾਲ ਰਸਨਾ ਨੂੰ ਕਰੀਏ ਪਵਿੱਤਰ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਵਾਹਿਗੁਰੂ ਸਾਹਿਬ ਜੀਓ ਸਵਈਆ ਮਿਲ ਬੈਸ ਗਯੋ ਜਬ ਬੂਝਤ ਭਾਤਬ ਬਾਤ ਬਖਾਨ ਕਰੀ ਪਿਤ ਪਾਸੂ।
ਸੋ ਮਿਲ ਕੇ ਮਾਤਾ ਸੁਲੱਖਣੀ ਜੀ ਨੂੰ ਉਹਨਾਂ ਦੇ ਪਿਤਾ ਜੀ ਬਾਬਾ ਮੂਲ ਚੰਦ ਜੀ ਬੈਠ ਗਏ, ਪੁੱਛਣ ਲੱਗੇ। ਉਸ ਵਕਤ ਸਾਰੀ ਗੱਲਬਾਤ ਮਾਤਾ ਜੀ ਨੇ ਸ਼ੁਰੂ ਤੋਂ ਲੈ ਕੇ ਗੁਰਾਂ ਦੇ ਅਲੋਪ ਹੋਣ ਤੋਂ ਬਾਅਦ ਹਿਸਾਬ ਕਿਤਾਬ ਹੋਣ ਤੱਕ ਸਾਰਾ ਬਚਨ ਦੱਸਿਆ ਹੈ।
ਪਤ ਵੇਖ ਫਕੀਰ ਸਰੀਰ ਧਰਾ ਧਨ ਦੀਨ ਲੁਟਾਏ ਕੈ ਸ਼ੋਰ ਅਵਾਸੂ,
ਕਿ ਪਤੀ ਜੀ ਨੇ ਗੁਰੂ ਨਾਨਕ ਦੇਵ ਜੀ ਨੇ ਵੇਖ ਫਕੀਰੀ ਵਾਲਾ ਧਾਰਨ ਕਰ ਲਿਆ ਹੈ ਅਤੇ ਧਨ ਸਾਰਾ ਜਿਹੜਾ ਸੀ ਉਹ ਲੁਟਾ ਦਿੱਤਾ ਅਤੇ ਘਰ ਸਾਰਾ ਲੁਟਾ ਕੇ ਹੁਣ ਧਨ ਫਿਰ ਘਰ ਵੀ ਛੱਡ ਦਿੱਤਾ ਹੈ।
ਦਿਨ ਤੀਨ ਰਹੇ ਮਦ ਨੀਰ ਨਦੀ ਪੁਨ ਤੀਰ ਨਾ ਛੋਇਓ ਜਲ ਜਾਸੂ,
ਤਿੰਨ ਦਿਨ ਤੱਕ ਮਦ ਨੀਰ ਨਦੀ ਨਦੀ ਦੇ ਜਲ ਵਿੱਚ ਵਿਚਕਾਰ ਭਾਵ ਜਿਉਂ ਅੰਦਰ ਗਏ ਬਾਹਰ ਹੀ ਨਹੀਂ ਆਏ ਤਿੰਨ ਦਿਨ ਤੱਕ, ਫਿਰ ਕਿਨਾਰੇ 'ਤੇ ਆ ਗਏ ਨਾ ਛੋਇਓ ਜਲ ਜਾਸੂ। ਜਿਨ੍ਹਾਂ ਨੂੰ ਜਲ ਨੇ ਛੋਇਆ ਤੱਕ ਨਹੀਂ, ਕੋਈ ਅਸਰ ਹੀ ਨਹੀਂ ਹੋਇਆ, ਕਿਉਂਕਿ ਇਹ ਸਾਰੀਆਂ ਚੀਜ਼ਾਂ ਤਾਂ ਗੁਰੂ ਨਾਨਕ ਦੇਵ ਜੀ ਦੀਆਂ ਜਿਸ ਪ੍ਰਕਾਰ ਕਹਿ ਲਓ ਦਾਸ ਹਨ, ਸਾਰੇ ਜਿੰਨੇ ਦੇਵੀ ਦੇਵਤਾ ਸਭ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸੇਵਾਦਾਰ ਹਨ।
ਥਲ ਗੁਰ ਮੜੀ ਮਹਿਆ ਸਨਕੀਨ ਕਹਿ ਨਾ ਸੁਣੈ ਜੋ ਭਨੈ ਕਛ ਤਸੂ।
ਜਿੱਥੇ ਮੜੀਆਂ ਹਨ ਉੱਥੇ ਕਬਰਾਂ ਆਦਿਕ ਨੇ, ਉੱਥੇ ਉਸ ਥਾਂ 'ਤੇ ਉਹਨਾਂ ਨੇ ਆਸਣ ਕੀਤਾ ਹੈ। ਨਾ ਤਾਂ ਕੁਛ ਕਹਿੰਦੇ ਨੇ ਨਾ ਸੁਣਦੇ ਨੇ, ਜੋ ਵੀ ਕੋਈ ਆਖੇ ਉਹ ਸਤਿਗੁਰੂ ਮਹਾਰਾਜ ਉਹਨਾਂ ਨੂੰ ਅਣਸੁਣਿਆ ਕਰ ਦਿੰਦੇ ਹਨ।
ਜੋ ਭਾਈ ਸਨ ਤਨ ਜਾ ਬਾਨੀ ਨਿਜਕਾਨਾ।
ਸੁਣ ਕਰਕੇ ਉਸ ਵਕਤ ਆਪਣੀ ਪੁੱਤਰੀ ਦੇ ਬਚਨ ਜਿਹੜੇ ਨੇ ਆਪਣੇ ਕੰਨਾਂ ਦੇ ਵਿੱਚ,
ਕ੍ਰੋਧ ਮੈਂ ਬਹੁ ਗਲਤਾਨਾ,
ਗੁੱਸੇ ਵਿੱਚ ਬਹੁਤ ਗਲਤਾਨ ਹੋ ਗਏ।
ਹਰਕਤ ਅਦਰ ਲਾਲ ਕੀਏ ਨੈਨਾ,
ਬੁੱਲ ਫਰਕਣ ਲੱਗੇ ਅੱਖਾਂ ਲਾਲ ਕਰ ਲਈਆਂ।
ਮੁਖ ਤੇ ਬਹੁ ਬੋਲਤ ਦੁਰਬੈਨਾ,
ਮੁਖ ਵਿੱਚੋਂ ਬੜੇ ਖੋਟੇ ਵਾਕ ਕਹਿਣ ਲੱਗੇ।
ਦਰਬ ਲਟਾਵਨ ਕੀ ਸੁਧ ਸੁਣ ਕੇ,
ਪੈਸਾ ਲਟਾਉਣ ਦੀ ਸਾਰੀ ਵਿਧੀ ਸੁਣ ਕੇ,
ਸਹਿ ਨਾ ਸਕਿਓ ਗਮਨਿਓ ਸਿਰ ਧੁਨ ਕੇ,
ਸਿਰ ਹਿਲਾ ਕੇ ਬੜੇ ਜ਼ੋਰ ਦੇ ਨਾਲ ਗੁੱਸੇ ਚ ਆ ਕੇ ਚਲੇ ਗਏ, ਸਹਾਰ ਨਾ ਸਕੇ।
ਬੇਦੀ ਕੁਲ ਕੋ ਕਲਸ ਸੁਹਾਵਨ,
ਬੇਦੀਆਂ ਦੀ ਕੁਲ ਦੇ ਜਿਹੜੇ ਕਲਸ ਨੇ, ਸੋਭਨੀਕ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼੍ਰੋਮਣੀ,
ਜਹ ਬੈਸੇ ਜਿਨ ਕੀਰਤ ਪਾਵਨ,
ਜਿੱਥੇ ਬੈਠੇ ਹਨ ਜਿਨ੍ਹਾਂ ਦੀ ਕੀਰਤੀ ਬੜੀ ਪਾਵਨ ਪਵਿੱਤਰ ਹੈ ਜੀ,
ਆਏ ਬੋਲਿਓ ਦੁਰਬਾਨੀ,
ਉੱਥੇ ਆ ਕਰਕੇ ਬੜੀ ਦੁਰ ਖੋਟੀ ਬਾਣੀ ਬਚਨ ਕਹੇ।
ਜਨਮਿਓ ਹਾਨੀ ਕੁਲ ਕਾਨੀ,
ਤੁਸੀਂ ਕੁਲ ਦੀ ਕਾਣ ਲਾਜ ਦੀ ਹਾਨੀ ਕਰਨ ਵਾਲੇ, ਕਿੱਥੇ ਜੰਮ ਪਏ ਇਹਨਾਂ ਦੇ ਘਰੇ।
ਮਾਤਾ ਪਿਤਾ ਕੀ ਦਾਹਤ ਛਾਤੀ,
ਮਾਤਾ ਪਿਤਾ ਦੀ ਛਾਤੀ ਹਮੇਸ਼ਾ ਸਾੜਦੇ ਰਹਿੰਦੇ ਹੋ।
ਅਲਪ ਬੈਸ ਤੇ ਤੂੰ ਧਨ ਘਾਤੀ,
ਛੋਟੀ ਬੈਸ ਤੋਂ ਉਮਰ ਤੋਂ ਲੈ ਕੇ ਤੁਸੀਂ ਧਨ ਦਾ ਨਾਸ ਕਰਨ ਵਾਸਤੇ ਹੀ ਆਏ ਹੋ। ਜਿਵੇਂ
ਦੋਹਰਾ ਬਿਨ ਗੁਣ ਪਰਖੇ ਬਿਨ ਪਿਖੇ ਸਤਾ ਕੀਨ ਸੰਬੰਧ,
ਮੈਂ ਤੁਹਾਡੇ ਗੁਣਾਂ ਨੂੰ ਪਰਖੇ ਤੋਂ ਬਿਨਾਂ ਹੀ, ਤੁਹਾਨੂੰ ਦੇਖੇ ਤੋਂ ਬਿਨਾਂ ਹੀ ਆਪਣੀ ਪੁੱਤਰੀ ਦਾ ਸੰਬੰਧ ਤੁਹਾਡੇ ਨਾਲ ਗਲਤੀ ਨਾਲ ਕਰ ਦਿੱਤਾ ਹੈ।
ਤਬ ਕੋ ਮੈਂ ਦੁੱਖ ਪਾਏ ਹਾਂ, ਸੁੱਖ ਨਾ ਪਿਖਿਓ ਭੇ ਸੰਦ,
ਸੰਬੰਧ ਕਰਕੇ ਮੈਂ ਬਹੁਤ ਜ਼ਿਆਦਾ ਦੁਖੀ ਹੋਇਆ। ਉਦੋਂ ਦਾ ਮੈਂ ਇੰਨਾ ਦੁੱਖ ਪਾਇਆ ਹੈ, ਕਦੇ ਵੀ ਮੈਂ ਇਸ ਰਿਸ਼ਤੇ ਦੇ ਵਿੱਚ ਸੰਬੰਧ ਵਿੱਚ ਸੁੱਖ ਨਹੀਂ ਦੇਖਿਆ।
ਜੋ ਭਾਈ ਪਿਤਾ ਸਮਾਨ ਜਾਣ ਗੁਣ ਐਨਾ,
ਸੋ ਪਿਤਾ ਦੇ ਸਮਾਨ ਜਾਣ ਕੇ ਗੁਣਾਂ ਦੇ ਘਰ ਗੁਰੂ ਨਾਨਕ ਦੇਵ ਜੀ ਨੇ ਬਾਬਾ ਮੂਲ ਚੰਦ ਨੂੰ,
ਤੁਸਨ ਰਹੇ ਨਾ ਬੋਲੇ ਬੈਨਾ,
ਕੀ ਕੀਤਾ ਚੁੱਪ ਰਹੇ ਵੱਡਿਆਂ ਦੇ ਸਤਿਕਾਰ ਵਿੱਚ, ਅੱਗਿਓਂ ਕੁਛ ਨਾ ਬੋਲੇ।
ਬਹੁ ਦੁਰਬਚਨ ਭਾਖ ਕਰ ਮੂਲਾ,
ਬਹੁਤ ਸਾਰੇ ਖੋਟੇ ਵਾਕ ਕਹਿ ਕਰਕੇ ਬਾਬਾ ਮੂਲ ਚੰਦ ਜੀ
ਪੁਰ ਆਵਾ ਜੇ ਮਤ ਪ੍ਰਤਕੂਲਾ।
ਸੋ ਇਸ ਤਰੀਕੇ ਨਾਲ ਫਿਰ ਉੱਥੋਂ ਉਸ ਥਾਂ ਤੋਂ ਸੁਲਤਾਨਪੁਰ ਸਾਹਿਬ ਵਿੱਚ ਵਾਪਸ ਆ ਗਏ, ਜਿਨ੍ਹਾਂ ਦੀ ਮਤ ਜਿਹੜੀ ਬੜੀ ਉਲਟ ਢੰਗ ਦੀ ਹੈ।
ਭੇਵ ਨਾ ਲਖ ਹੈ ਈਸ ਜਗ ਦੇਵੰ,
ਨਹੀਂ ਜਾਣਦੇ ਕਿ ਇਹ ਈਸ਼ਵਰ ਨੇ, ਜਗਤ ਦੇ ਮਾਲਕ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ।
ਰਸ ਸੋ ਛਾਤੀ ਜਰਤ ਸਦੈਵੰ,
ਜਿਨ੍ਹਾਂ ਦੀ ਛਾਤੀ ਹਮੇਸ਼ਾ ਰਿਸ ਸੋ ਛਾਤੀ ਜਰਤ, ਗੁੱਸੇ ਦੇ ਵਿੱਚ ਹਮੇਸ਼ਾ ਹੀ ਜਿਨ੍ਹਾਂ ਦੀ ਭਾਵ ਬਾਬਾ ਮੂਲ ਚੰਦ ਦੀ ਛਾਤੀ ਸੜਦੀ ਰਹਿੰਦੀ।
ਪੂਰਬ ਸੂਰ ਹੈ ਗਟੀ ਗੁਣਿੰਤਾ,
ਬਹੁਤ ਜ਼ਿਆਦਾ ਝੂਰਦੇ ਨੇ ਗਟੀਆਂ ਤੋਂ ਭਾਵ ਗਿਣਤੀਆਂ ਗਿਣਦੇ ਹਨ।
ਬਿਨਾ ਲਖੇ ਅਤ ਹੋਇ ਦੁਖਵੰਤਾ,
ਬਿਨਾਂ ਜਾਣਿਆ ਹੀ ਬਹੁਤ ਜ਼ਿਆਦਾ ਸਮਝੇ ਤੋਂ ਬਿਨਾਂ ਹੀ ਦੁਖੀ ਹੋ ਰਹੇ ਹਨ।
ਦੋਹਰਾ ਜਿਹ ਦਿਜ ਕੀ ਸੰਗਤ ਕਰਤਾ, ਤੇ ਟਿਗਵੈ ਸਿਉ ਜਾਇ,
ਜਿਸ ਦਿਜ ਤੋਂ ਭਾਵ ਬ੍ਰਾਹਮਣ ਦੀ ਸੰਗਤ ਕਰਦੇ ਸੀ ਉਹਦੇ ਕੋਲ ਜਾ ਕਰਕੇ ਬੈਠੇ।
ਮਨ ਕੇ ਦੁੱਖ ਵਰਣਨ ਕਰੇ, ਰੋਤ ਭਇਓ ਦੁੱਖ ਪਾਇ,
ਮਨ ਦੇ ਦੁੱਖ ਸਾਰੇ ਵਰਣਨ ਕਰੇ, ਬਹੁਤ ਭਾਰੀ ਦੁੱਖ ਪਾਇਆ।
ਸੋਰਠਾ ਏਕ ਦਿਵਸ ਸੁਖ ਨਾਹੇ, ਜਬਕਿ ਸੁਧਾ ਵਿਵਾਹ ਦੀ,
ਇੱਕ ਦਿਨ ਵੀ ਮੈਂ ਸੁੱਖ ਨਹੀਂ ਪਾਇਆ ਜਦੋਂ ਦੀ ਆਪਣੀ ਪੁੱਤਰੀ ਦਾ ਮੈਂ ਵਿਵਾਹ ਕੀਤਾ ਹੈ।
ਐਸਿਓ ਗੋਰਨ ਮਾਹੇ ਤਜ ਤਰਣੀ ਘਰ ਘਰ ਸਭ,
ਹੁਣ ਸਾਰੇ ਜਿਹੜੇ ਘਰ ਸੀ ਛੱਡ ਦਿੱਤਾ, ਆਪਣੀ ਪਤਨੀ ਛੱਡ ਦਿੱਤੀ, ਜਾ ਕਰਕੇ ਉੱਥੇ ਦੇਖੋ ਮੜੀਆਂ ਦੇ ਵਿੱਚ ਕਬਰਾਂ ਦੇ ਵਿੱਚ ਬੈਠੇ ਨੇ।
ਦੋਹਰਾ ਸੁਣ ਕਰ ਆਤਨ ਬਚਨ ਤੇਹੇ, ਦਿਜ ਬਰ ਕੀਓ ਪਿਆਨ,
ਸੁਣ ਕਰਕੇ ਉਸ ਵਕਤ ਬਹੁਤ ਜ਼ਿਆਦਾ ਦੁਖੀ ਹੋ ਕਰਕੇ ਦਿਜ ਬਰ ਜੋ ਬ੍ਰਾਹਮਣ ਸੀ ਉੱਥੋਂ ਚਲਨਾ ਕੀਤਾ।
ਚਲੋ ਤਿਸੈ ਸਮਝਾਏ ਹੈ ਅਸਬਿਦ ਕਰਤ ਬਖਾਨ,
ਚਲੋ ਚੱਲ ਕੇ ਉਹਨਾਂ ਨੂੰ ਸਮਝਾਈਏ, ਇਸ ਤਰੀਕੇ ਨਾਲ ਬਖਾਨ ਕਰਦੇ ਕਥਨ ਕਰਦੇ ਨੇ।
ਕਬੇਤਾ ਬੇਦੀ ਕੁਲ ਮੰਡਣ, ਸਕਲ ਦੁੱਖ ਖੰਡਣ ਪਖੰਡਣ ਕੋ ਦੰਡਣ ਸਰੂਪ ਜੇਹ ਧਾਰਿਆ।
ਜਿਨ੍ਹਾਂ ਨੇ ਧਾਰੀਆ ਤੋਂ ਭਾਵ ਸਰੂਪ ਧਾਰਿਆ ਹੈ, ਬੇਦੀ ਕੁਲ ਦੇ ਮੰਡਣ ਤੋਂ ਭਾਵ ਭੂਸ਼ਣ ਗਹਿਣਾ ਰੂਪ ਗੁਰੂ ਨਾਨਕ ਦੇਵ ਜੀ, ਸਗਲ ਦੁੱਖ ਖੰਡਣ ਜਿਹੜੇ ਸਾਰੇ ਦੁੱਖਾਂ ਨੂੰ ਕੱਟਣ ਵਾਲੇ ਨੇ, ਅਤੇ ਪਖੰਡੀਆਂ ਨੂੰ ਦੰਡ ਦੇਣ ਵਾਲੇ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਨੇ ਇਹ ਸਰੂਪ ਧਾਰਿਆ ਹੈ।
ਮੂਲਾ ਲੀਏ ਪੰਡਿਤ ਜਹਾਂ ਮਹਿ ਮੰਡਿਤ, ਨਿਕਟ ਵੈਥੇ ਤੁੰਡ ਤੇ ਜੋ ਬਚਨ ਉਚਾਰਿਆ।
ਬਾਬਾ ਮੂਲ ਚੰਦ ਜੀ ਲੈ ਕੇ ਪੰਡਿਤ ਨੂੰ ਉੱਥੇ ਗਏ ਜਿੱਥੇ ਗੁਰੂ ਨਾਨਕ ਦੇਵ ਜੀ ਪ੍ਰਿਥਵੀ ਨੂੰ ਸ਼ੋਭਾ ਦੇਣ ਵਾਲੇ ਬੈਠੇ ਹਨ। ਮੁੱਖ ਤੋਂ ਇਸ ਤਰ੍ਹਾਂ ਬਚਨ ਕਿਹਾ।
ਬਾਲ ਬੁੱਧ ਲੀਨ ਕਾਚੀ ਬਾਂਤੈ ਸਭ ਕੀਨ, ਤਮ ਮੋਦੀ ਕ੍ਰਿਤ ਸ਼ੋਰ ਦੀਨ ਨੀਕੇ ਨਾ ਵਿਚਾਰਿਆ।
ਕਹਿਣ ਲੱਗੇ ਬਾਲਕਾਂ ਵਾਲੀ ਬੁੱਧ ਕਿੱਥੋਂ ਤੁਹਾਡੇ 'ਚ ਆ ਗਈ, ਕੱਚੀਆਂ ਗੱਲਾਂ ਕਿਉਂ ਕਰਦੇ ਹੋ, ਇਹ ਮੋਦੀ ਦੀ ਕਿਰਤ ਛੱਡ ਦਿੱਤੀ ਹੈ, ਚੰਗਾ ਭਲਾ ਪੈਸਾ ਘਰ ਬਾਰ, ਇਹ ਤੁਸੀਂ ਕਿੱਥੋਂ ਗੱਲਾਂ ਸਿੱਖ ਲਈਆਂ ਮਾੜੀਆਂ।
ਮਾਤ ਪਿਤਾ ਲਾਜ ਤਾਜ ਦੇਹ ਆਸ ਵੇਖ ਸਾਜ, ਦੁਸਟ ਨਮਸਾਨ ਥਾਨ ਭਏ ਹਿਤ ਕਾਰਿਆ।
ਹੁਣ ਮਾਤਾ ਪਿਤਾ ਦੀ ਲਾਜ ਛੱਡ ਦਿੱਤੀ ਪਹਿਲਾਂ, ਫਿਰ ਇਹੋ ਜਿਹਾ ਵੇਖ ਧਾਰਨ ਕਰ ਲਿਆ, ਫਿਰ ਆਹ ਬੜਾ ਮਾੜਾ ਜਿਹੜਾ ਥਾਂ ਭ੍ਰਿਸ਼ਟ ਥਾਨ ਮੜੀਆਂ, ਇੱਥੇ ਆ ਕੇ ਤੁਸੀਂ ਬੜੇ ਹਿੱਤ ਕਰਕੇ ਬੈਠ ਗਏ ਹੋ।
ਦੋਹਰਾ ਸੁਣ ਪੰਡਿਤ ਕੇ ਵੈਨ ਏਵ ਸ੍ਰੀ ਨਾਨਕ ਜਗ ਕੰਤ।
ਸੁਣ ਕੇ ਪੰਡਿਤ ਦੇ ਵਾਕ ਇਸ ਤਰ੍ਹਾਂ, ਜਗ ਦੇ ਮਾਲਕ ਗੁਰੂ ਨਾਨਕ ਦੇਵ ਜੀ,
ਉਚਰਿਓ ਸ਼ਬਦ ਬਸੰਤ ਮੈਂ ਹੁਤੀ ਸੋ ਰਿਤ ਬਸੰਤ।
ਬਸੰਤ ਰੁੱਤ ਜਿਹੜੀ ਸੀ ਉਸ ਵਕਤ ਸੀ, ਇਸ ਕਰਕੇ ਬਸੰਤ ਰਾਗ ਦਾ ਹੀ ਸ਼ਬਦ ਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤਾ।
ਬਸੰਤ ਹਿੰਡੋਲ ਮਹੱਲਾ ਪਹਿਲਾ, ਰਾਜਾ ਬਾਲਕ ਨਗਰੀ ਕਾਚੀ, ਦੁਸ਼ਟਾਂ ਨਾਲ ਪਿਆਰੋ।
ਮਹਾਰਾਜ ਸੱਚੇ ਪਾਤਸ਼ਾਹ ਇਸ ਸ਼ਬਦ ਵਿੱਚ ਰਹਾਓ ਦੀਆਂ ਪੰਗਤੀਆਂ 'ਚ ਵਚਨ ਕਰਦੇ ਨੇ, ਸਵਾਮੀ ਪੰਡਤਾ ਤੁਮ ਦੇਹੋ ਮਤੀ। ਇਹ ਪੰਡਤਾ ਸਵਾਮੀ ਦੁਨੀਆਂ ਨੂੰ ਸਮਝਾਉਣ ਵਾਲੇ, ਤੁਸੀਂ ਮਤੀ ਦਿੰਦੇ ਹੋ, ਤੁਸੀਂ ਮੈਨੂੰ ਇਹ ਮਤੀ ਦਿਓ ਕਿ ਕਿਨ ਵਿਦ ਪਾਵਮ ਪ੍ਰਾਣ ਪਤੀ ਰਹਾਓ। ਜੋ ਪ੍ਰਾਣਾਂ ਦਾ ਪਤੀ ਪਰਮਾਤਮਾ ਹੈ, ਉਹਦੀ ਪ੍ਰਾਪਤੀ ਮੈਂ ਕਿਵੇਂ ਕਰਾਂ, ਤੁਸੀਂ ਬਾਕੀ ਦੀਆਂ ਮੱਤਾਂ ਛੱਡੋ, ਤੁਸੀਂ ਆ ਜਿਹੜੀਆਂ ਦੁਨੀਆਂ ਨੂੰ ਸਮਝਾਉਂਦੇ ਫਿਰਦੇ ਹੋ ਕਰਮ ਕਾਂਡ ਦੀਆਂ ਗੱਲਾਂ, ਇਹਨਾਂ ਨੂੰ ਛੱਡ ਕੇ ਮੈਨੂੰ ਇਉਂ ਦੱਸੋ ਵੀ ਜਿਹੜੀ ਦੁਨੀਆਂ ਨੂੰ ਮੱਤ ਦਿੰਦੇ ਹੋ, ਪਰਮੇਸ਼ੁਰ ਦੀ ਪ੍ਰਾਪਤੀ ਵਾਲੀ ਵੀ ਕੋਈ ਗੱਲ ਸਮਝਾਉਂਦੇ ਹੋ ਕਿ ਨਹੀਂ। ਇਸ ਕਰਕੇ ਬਸੰਤ ਹੰਡੋਲ ਮਹੱਲਾ ਪਹਿਲਾ, ਬਸੰਤ ਦੀਆਂ ਕਈ ਅੱਗੇ ਜਾਤੀਆਂ ਨੇ, ਬਸੰਤ ਹੰਡੋਲ ਵਿੱਚ ਇਹ ਸ਼ਬਦ ਉਚਾਰਿਆ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ। ਮਹਾਰਾਜ ਕਹਿਣ ਲੱਗੇ ਵੀ ਰਾਜਾ ਬਾਲਕ, ਬਾਲਕ ਜਿਹੜਾ ਸਾਡਾ ਮਨ ਹੈ, ਇਹ ਰਾਜਾ ਸਰੀਰ ਦੇ ਅੰਦਰ, ਨਗਰੀ ਕਾਚੀ, ਸਰੀਰ ਰੂਪੀ ਨਗਰੀ ਕੱਚੀ ਹੈ, ਇਹ ਜਿਹੜਾ ਬਾਲਕ ਰਾਜਾ ਇਹਦਾ ਪਿਆਰ ਕਿਹਦੇ ਨਾਲ ਹੈ, ਦੁਸ਼ਟਾਂ ਨਾਲ ਪਿਆਰੋ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਸਾਡੇ ਮਨ ਰੂਪ ਰਾਜਾ ਜੋ ਬੱਚਿਆਂ ਵਰਗਾ ਹੈ, ਇਹਦਾ ਪਿਆਰ ਪਿਆ ਹੋਇਆ ਹੈ।
ਦੋਏ ਮਾਈ ਦੋਏ ਬਾਪਾ ਪੜੀ ਹੈ, ਪੰਡਿਤ ਕਰੋ ਵਿਚਾਰੋ।
ਸੋ ਇਸ ਤਰੀਕੇ ਨਾਲ ਇਹ ਦੋ ਮਾਤਾ ਦੋ ਪਿਤਾ ਪੜੀਆ ਪੜਿਆ ਜਾਂਦਾ, ਇਸ ਗੱਲ ਦੀ ਵਿਚਾਰ ਕਰੋ ਕਿ ਬੁੱਧੀ ਤੇ ਕਬੁੱਧੀ, ਇਸੇ ਪ੍ਰਕਾਰ ਇਹ ਜਿਹੜੀਆਂ ਚੀਜ਼ਾਂ ਪੜ੍ਹੀਆਂ ਜਾਂਦੀਆਂ ਹਨ, ਫਿਰ ਜਿਹੜਾ ਇਹਦਾ ਪਿਤਾ ਹੈ, ਇੱਕ ਪਾਸੇ ਤਾਂ ਮਤ ਮਾਤਾ ਪਿਤਾ ਸੰਤੋਖ ਕਿਹਾ ਜਾਂਦਾ, ਔਰ ਦੂਜੇ ਪਾਸੇ ਲੋਭ ਕਰਦਾ ਹੈ।
ਸਵਾਮੀ ਪੰਡਤਾ ਤੁਮ ਦੇਹੋ ਮਤੀ।
ਇਹ ਪੰਡਿਤ ਸਵਾਮੀ ਤੁਸੀਂ ਮੈਨੂੰ ਜੇ ਦੇਣੀ ਆ ਤਾਂ ਇਹ ਮਤ ਦਿਓ ਜੀ।
ਕਿਨ ਵਿਦ ਪਾਵ ਪ੍ਰਾਣ ਪਤੀ ਰਹਾਉ।
ਕਿਸ ਤਰੀਕੇ ਨਾਲ ਜਿਹੜਾ ਪ੍ਰਾਣਾਂ ਦਾ ਪਤੀ ਆ ਪਰਮਾਤਮਾ ਹੈ, ਉਹਦੀ ਪ੍ਰਾਪਤੀ ਕਿਸ ਤਰੀਕੇ ਨਾਲ ਹੋ ਸਕਦੀ ਹੈ?
ਜੋ ਭਈ ਮਨ ਰਾਜਾ ਬਾਲਕ ਸਮਝੋ।
ਹੁਣ ਇਸ ਤਰੀਕੇ ਨਾਲ ਆਪ ਅਰਥ ਕਰਦੇ ਹਨ ਕਵੀ ਸੰਤੋਖ ਸਿੰਘ ਜੀ, ਕਹਿੰਦੇ ਮਨ ਰਾਜਾ ਬਾਲਕ ਸਮਝੋ। ਇਹ ਮਨ ਰੂਪ ਰਾਜਾ ਹੈ, ਬਾਲਕ ਦੇ ਵੱਤ ਹੈ ਜੋ।
ਨਿਤ ਪ੍ਰਤ ਜਨ ਉਹ ਚੰਚਲ ਸੋ,
ਨਿਤਾ ਪ੍ਰਤੀ ਜਨ ਨਾ ਕਰੋ, ਜਿਹੜਾ ਮਨ ਹਮੇਸ਼ਾ ਆਪਣਾ ਚੰਚਲਤਾਈ ਵਿੱਚ ਰਹਿੰਦਾ।
ਨੀਤ ਨਾ ਸਿੱਖੋ ਰੂਪ ਗਿਆਨਾ,
ਇਹ ਰੋਜ਼ ਗਿਆਨ ਦੇ ਸਰੂਪ ਨੂੰ ਸਿੱਖਦਾ ਨਹੀਂ ਕਿ ਗਿਆਨ ਦਾ ਸਰੂਪ ਕੀ ਹੈ।
ਰਚਿਓ ਸੁਖ ਵਿਸ਼ੇ ਮਹਾਨਾ,
ਇਸ ਕਰਕੇ ਇਹ ਜਿਹੜਾ ਵਿਸ਼ੇ ਸੁਖਾਂ ਦੇ ਵਿੱਚ ਇਹਨੇ ਖੇਲ ਬਣਾਇਆ ਹੋਇਆ, ਵਿਕਾਰਾਂ ਵਿੱਚ ਖੇਲੀ ਜਾਂਦਾ ਹਮੇਸ਼ਾ।
ਕਾਚੀ ਨਗਰੀ ਮਹਿ ਇਹ ਵਾਸਾ,
ਕੱਚੀ ਨਗਰੀ ਦੇ ਵਿੱਚ ਹਮੇਸ਼ਾ ਸਰੀਰ ਵਿੱਚ ਵਾਸਾ ਕਰਦਾ ਭਾਈ।
ਅੱਜ ਕੱਲ ਜਿਹੇ ਹੋਏ ਬਿਨਾਸਾ,
ਅੱਜ ਕੱਲ ਜਿਹਦਾ ਅੱਜ ਜਾਂ ਕੱਲ ਨੂੰ ਨਾਸ ਹੋ ਜਾਣਾ ਸਰੀਰ ਦਾ।
ਨਿਤ ਥਿਰ ਜਾਣ ਤਕੀਨ ਸੁਨੇਹਾ,
ਇਹ ਮਨ ਸਾਡਾ ਸਰੀਰ ਨੂੰ ਪੱਕਾ ਜਾਣ ਕੇ ਇਹਦੇ ਵਿੱਚ ਪਿਆਰ ਪਾ ਕੇ ਬੈਠਾ।
ਢਹੇ ਹੈ ਕਾਲ ਪਰੈ ਜਬ ਮੇਹਾ,
ਜਦੋਂ ਮੌਤ ਰੂਪੀ ਮੀਂਹ ਪਿਆ ਤਾਂ ਉਸ ਵਕਤ ਇਹ ਸਰੀਰ ਨੇ ਢਹਿ ਜਾਣਾ ਹੈ।
ਜਾਏ ਅਚਾਨਕ ਗਰ ਇਹ ਸਾਰੀ,
ਇਹ ਗਲ ਜਾਏਗੀ ਦੇਹੀ ਸਾਰੀ, ਉਸ ਵਕਤ ਕਿਹਦਾ ਮਾਣ ਕਰੇਗਾ।
ਤਬ ਸੋਝੀ ਹੈ ਦੁੱਖ ਮਝਾਰੀ,
ਤਾਂ ਬਹੁਤ ਭਾਰੀ ਦੁੱਖ ਪ੍ਰਾਪਤ ਕਰਕੇ ਫੇਰ ਤੈਨੂੰ ਸੋਝੀ ਉਸ ਵਕਤ ਹੋਵੇਗੀ।
ਪੰਜ ਦੁਸ਼ਟ ਸੌ ਕਰਤ ਪਿਆਰੂ,
ਇਹ ਪੰਜਾਂ ਦੁਸ਼ਟਾਂ ਕਾਮ ਕਰੋ ਲੋਭ ਮੋਹ ਹੰਕਾਰ ਨਾਲ ਬਹੁਤਾ ਪਿਆਰ ਕਰਦਾ ਮਨ।
ਸੋ ਤਹਿ ਕੇ ਨਿਤ ਕਾਜ ਵਿਗਾਰੂ,
ਉਹ ਇਹਦੇ ਕੰਮ ਹਮੇਸ਼ਾ ਵਿਗਾੜਦੇ ਰਹਿੰਦੇ ਨੇ, ਉਹ ਦੁਸ਼ਟ ਨੇ, ਇਹਨੂੰ ਸਮਝ ਨਹੀਂ ਲੱਗਦੀ ਕਿ ਇਹ ਦੁਸ਼ਟ ਹਨ।
ਦੋਹਰਾ ਕਾਮ ਕ੍ਰੋਧ ਯਾਰ ਲੋਭ ਪਨ ਮੋਹ ਬਲੀ ਹੰਕਾਰ,
ਇਹ ਕਾਮ ਕ੍ਰੋਧ ਲੋਭ ਮੋਹ ਸਾਰੇ ਬਹੁਤ ਹੰਕਾਰ ਆਦਿਕ ਬਲੀ ਹਨ।
ਇਨ ਸਿਓ ਕਰਤਿਓ ਮੀਤਤਾ ਭਾ ਸਕਤ ਤੇ ਖੁਆਰ,
ਇਹਨਾਂ ਨਾਲ ਜਿਹੜੀ ਹੈ ਨਾ ਮਿੱਤਰਤਾ ਕਰਨੇ ਕਰਕੇ ਇਹ ਜਿਹੜਾ ਜੀਵ ਹੈ ਹਮੇਸ਼ਾ ਹੀ ਇਹ ਖੁਆਰ ਹੀ ਹੁੰਦਾ ਹੈ।
ਤੋ ਪਈ ਲੁੱਟ ਹੈ ਮਿਲ ਕਰ ਇਸ ਕੀ ਨਗਰੀ,
ਇਹਨਾਂ ਦੀ ਸੰਗਤ ਐਸੀ ਕਰਦਾ ਖੁਆਰੀ ਹੁੰਦੀ, ਇਹਦੀ ਨਗਰੀ ਜਿਹੜੀ ਸਰੀਰ ਹੈ ਇਹਨੂੰ ਸਾਰੇ ਜਣੇ ਮਿਲ ਕੇ ਇਹ ਲੁੱਟਦੇ ਹਨ ਮਨ ਨੂੰ।
ਨੀਤ ਔਜਾਰ ਹੈ ਈਸ਼ ਉਜਗਰੀ,
ਰੋਜ਼ ਹਰ ਰੋਜ਼ ਜਿਹੜਾ ਹੈ ਪ੍ਰਗਟ ਸਾਰਿਆਂ ਦੇ ਸਾਹਮਣੇ ਇਹਦੀ ਸਰੀਰ ਰੂਪ ਨਗਰੀ ਨੂੰ ਕਾਮ ਕ੍ਰੋਧ ਕਾਇਆ ਕੋ ਗੱਲ ਹੈ।
ਬਿਗੜਿਓ ਆਪਣੋ ਜਾਣਿਓ ਨਾਹੀ,
ਇਹ ਫਿਰ ਇਸ ਕਰਕੇ ਆਪਣਿਆਂ ਨਹੀਂ ਜਾਣਿਆ, ਇਸੇ ਕਰਕੇ ਇਹ ਵਿਗਾੜ ਬਹੁਤ ਕਰਦੇ ਨੇ ਸਾਰੇ ਜਾਣੇ। ਬਿਗੜਿਓ ਆਪਣੋ ਜਾਣਿਓ ਨਾਹੀ, ਇਹ ਮਨ ਨਹੀਂ ਜਾਣਦਾ ਕਿ ਮੇਰਾ ਇਹਨਾਂ ਨਾਲ ਮਿਲ ਕੇ ਭਾਰੀ ਨੁਕਸਾਨ ਹੋ ਰਿਹਾ।
ਮਿਲਿਓ ਰਹਿ ਪੁਨ ਪੁਨ ਤਿੰਨ ਮਾਹੀ,
ਫੇਰ ਕੀ ਕਰਦਾ ਹਟਾਉਂਦੇ ਆ, ਬਾਰ ਬਾਰ ਮਨ ਫੇਰ ਜਾਂਦਾ, ਫੇਰ ਹਟਾਉਂਦੇ ਆ, ਫੇਰ ਕਾਮ ਕ੍ਰੋਧ ਚ ਜਾਂਦਾ ਹੈ।
ਮਾਤ ਅਵਿਦਿਆ ਦੂਜੀ ਮਾਇਆ,
ਇੱਕ ਤਾਂ ਦੇਖੋ ਇਹਦੀ ਮਾਤਾ ਹੈ ਅਵਿਦਿਆ, ਇੱਕ ਦੂਜੀ ਹੈ ਇਹਦੀ ਮਾਤਾ ਮਾਇਆ।
ਈਸ਼ ਜੀਵ ਦੋਏ ਪਿਤ ਜਨ ਜਾਇਆ,
ਈਸ਼ ਤੇ ਜੀਵ ਦੋਏ ਪਿਤਾ ਕਰਕੇ ਜਾਣਨਾ ਕਰੋ ਜਿਨ੍ਹਾਂ ਨੇ ਪੈਦਾ ਕੀਤਾ ਹੈ।
ਦੁਆ ਕੋ ਜਨਿਓ ਕੁਟਲਤਾ ਕਾਰਨ,
ਦੋਨਾਂ ਨੂੰ ਇਹਨਾਂ ਨੇ ਜਣਿਆ ਹੈ, ਖੋਟੇਪਣ ਦਾ ਕਾਰਨ ਮੂਲ ਹੈ ਮਨ।
ਕੇ ਵਿਦ ਜਾ ਕੋ ਹੋਏ ਸਵਾਰਨ,
ਇਸ ਤਰੀਕੇ ਨਾਲ ਇਹਦਾ ਸਵਾਰਨਾ ਹੋ ਸਕਦਾ ਹੈ।
ਕਰ ਵਿਚਾਰ ਸਿੱਖਵਨ ਮੁਝ ਦੀਜੈ,
ਵਿਚਾਰ ਕਰਕੇ ਮੇਰੇ ਤਾਈ ਸਿੱਖਿਆ ਦੇਣਾ ਕਰੋ ਜੀ।
ਉਹ ਪੰਡਿਤ ਪ੍ਰਾਪਤ ਪ੍ਰਭ ਕੀਜੈ,
ਇਹ ਪੰਡਿਤ ਜੀ ਜਿਸ ਕਰਕੇ ਪ੍ਰਮਾਤਮਾ ਦੀ ਪ੍ਰਾਪਤੀ ਹੋਵੇ ਉਹ ਸਿੱਖਿਆ ਦਿਓ ਜੀ।
ਇਹ ਵਿਦ ਬਦ ਕਰਨਾ ਸਦਨਾ,
ਇਸ ਤਰੀਕੇ ਨਾਲ ਬਚਨ ਕਰਕੇ ਕਰਨਾ ਦੇ ਘਰ ਗੁਰੂ ਨਾਨਕ ਦੇਵ ਜੀ।
ਮਸ਼ਟ ਕਰੀ ਪੁਨ ਪੰਕਜ ਬਦਨਾ,
ਫਿਰ ਪੰਕਜ ਬਦਨ ਸੋਹਣੇ ਕਮਲ ਸਰੀਕੇ ਚਿਹਰੇ ਵਾਲੇ ਸਤਿਗੁਰੂ ਚੁੱਪ ਕਰ ਗਏ।
ਦੋਹਰਾ ਮੂਲਿਓ ਬੋਲਿਓ ਬਸੰਤ ਬਚ ਅਸ ਵਿਚਾਰ ਜੋ ਤੋਹੇ,
ਮੂਲਾ ਜੀ ਉਸ ਵਕਤ ਬੋਲੇ ਮੂਲ ਚੰਦ ਜੀ ਕਿ ਜੇ ਇਹੋ ਜਿਹੇ ਵਿਚਾਰ ਤੇਰੇ ਹਨ
ਤਾਂ ਵਿਆਹ ਕਰਵਾਏ ਕਿਉਂ ਤੈਂ ਦੁੱਖ ਦੀਨੋ ਮੋਹੇ,
ਤਾਂ ਤੂੰ ਫਿਰ ਵਿਆਹ ਕਿਉਂ ਕਰਵਾਇਆ ਸੀ, ਕਿਉਂ ਮੈਨੂੰ ਤੂੰ ਦੁੱਖ ਦਿੱਤਾ ਸੀ।
ਧਰਮ ਲਟਾਇਓ ਬਾਦ ਬਹੁ ਸੁੱਤ ਜੀਏ ਦੀਓ ਨਾ ਟਾਂਕ,
ਸਾਰਾ ਪੈਸਾ ਜਿਹੜਾ ਸੀ ਉਹ ਸਾਰਾ ਬੇਅਰਥੀ ਲਟਾ ਤਾ ਗਰੀਬਾਂ ਨੂੰ, ਨਾ ਪੁੱਤਰ ਨੂੰ ਨਾ ਇਸਤਰੀ ਨੂੰ ਇੱਕ ਮਾੜਾ ਜਿਹਾ ਟਕਾ ਮਾਤਰ ਵੀ ਨਹੀਂ ਦਿੱਤਾ।
ਬਿਨ ਬਰੀੜਾ ਤਜ ਭਾਜਿਆ ਪੁਨ ਕਹਿ ਸ੍ਰੀ ਮੁਖ ਵਾਕ,
ਲਾਜ ਛੱਡ ਕੇ ਬਿਨਾਂ ਹੀ ਲਾਜ ਤੋਂ ਛੱਡ ਕੇ ਕਿਉਂ ਭੱਜੇ, ਉਸ ਵਕਤ ਮਹਾਰਾਜ ਨੇ ਬਚਨ ਕੀਤਾ।
ਭੀਤਰ ਅਗਨ ਬਨਾਸਪਤ ਮੌਲੀ ਸਾਗਰ ਪੰਡੈ ਪਾਇਆ, ਚੰਦ ਸੂਰਜ ਦੋਏ ਘਰ ਹੀ ਭੀਤਰ ਐਸਾ ਗਿਆਨ ਨਾ ਪਾਇਆ, ਚੌਪਾਈ ਭੀਤਰ ਪੂਰੀ ਤ੍ਰਿਸ਼ਨਾ ਆਸਾ ਪਾਵਕ ਜਿਉਂ ਕਬ ਹੈ ਤ੍ਰਿਪਤਾਸਾ।
ਇਹ ਭੀਤਰ ਜਿਹੜੀ ਭੂਰੀ ਹੈ ਨਾ ਸਾਡੇ ਅੰਦਰ ਬਹੁਤ ਹੀ ਜ਼ਿਆਦਾ ਕੀ ਚੀਜ਼ ਹੈ, ਤ੍ਰਿਸ਼ਨਾ ਅਤੇ ਆਸਾ। ਭੀਤਰ ਅਗਨ ਬਨਸਪਤ ਮੌਲੀ ਸਾਗਰ ਪੰਡਾ ਪਾਇਆ, ਸਾਡੇ ਅੰਦਰ ਜਿਹੜੀ ਹੈ ਨੇ ਬਹੁਤ ਹੀ ਜ਼ਿਆਦਾ ਤ੍ਰਿਸ਼ਨਾ ਅਤੇ ਆਸਾ ਲੱਗੀਆਂ ਹੋਈਆਂ ਨੇ। ਅੱਗ ਜਿਵੇਂ ਕਬ ਹੈ ਨਾ ਤ੍ਰਿਪਤਾਸਾ, ਅੱਗ ਜਿਵੇਂ ਕਦੇ ਰੱਜਦੀ ਨਹੀਂ ਹੈ, ਇਸ ਤਰੀਕੇ ਨਾਲ ਇਹ ਅੰਦਰ ਤ੍ਰਿਸ਼ਨਾ ਆਸਾ ਕਦੇ ਵੀ ਨਹੀਂ ਰੱਜਦੀਆਂ।
ਸਹਿਸ ਮਾਂਗ ਪੌਨ ਮਾਂਗ ਹਜ਼ਾਰਾ,
ਪਹਿਲਾਂ ਮੰਗਦਾ ਹੈ ਇਹ ਸੌ ਮੰਗਿਆ, ਫਿਰ ਹਜ਼ਾਰ ਮੰਗਿਆ,
ਲੱਖ ਹੋਏ ਤੇ ਕੋਟ ਅਪਾਰਾ,
ਜੇ ਲੱਖ ਹੋ ਗਿਆ ਤਾਂ ਫਿਰ ਕਰੋੜਾਂ ਮੰਗਦਾ,
ਅਰਬ ਖਰਬ ਸੌ ਤ੍ਰਿਪਤੈ ਨਾਹੀ,
ਫਿਰ ਅਰਬ ਮੰਗਦਾ ਫਿਰ ਖਰਬ ਮੰਗਦਾ, ਚਿੱਤ ਭਰਦਾ ਨੀ ਰੱਜਦਾ ਨੀ।
ਕਰ ਵਿਚਾਰ ਦੇਖੋ ਮਨ ਮਾਹੀ,
ਮਨ ਦੇ ਅੰਦਰ ਵਿਚਾਰ ਕਰਕੇ ਦੇਖੋ ਇਹਦਾ ਚਿੱਤ ਭਰਦਾ ਨੀ ਕਦੇ ਪੈਸੇ ਤੋਂ।
ਆਗੇ ਹੋਇਆ ਰੰਚਕ ਮੇਰ,
ਇਸ ਤਰੀਕੇ ਨਾਲ ਫਿਰ ਇਹ ਜਦੋਂ ਪੈਸੇ ਦੇ ਵਿੱਚ ਇਹਦਾ ਚਿੱਤ ਨਹੀਂ ਭਰਦਾ ਤਾਂ ਹੌਲੀ ਹੌਲੀ ਹੋਰ 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 ਕਰਕੇ ਇਹ ਜੇ ਅੱਗ ਹੈ ਹਵੈ ਰੰਚਕ ਮੇਰ, ਜਿਹਦੇ ਮੂਹਰੇ ਰਾਈ ਜਿੰਨਾ ਹੈ ਸੁਮੇਰ ਪਰਬਤ, ਉਹਨੂੰ ਵੀ ਤ੍ਰਿਸ਼ਨਾ ਖਾ ਜਾਂਦੀ ਹੈ।
ਉਧਰ ਆਕਾਸ਼ ਸਰਸ ਸਰ ਸੇਰੂ,
ਤ੍ਰਿਸ਼ਨਾ ਦਾ ਪੇਟ ਆਕਾਸ਼ ਤੁਲ ਹੈ, ਨਹੀਂ ਉਸ ਤੋਂ ਵੀ ਵੱਡਾ ਹੈ, ਬਹੁਤਾ ਜ਼ਿਆਦਾ ਪੇਟ ਵੱਡਾ ਤ੍ਰਿਸ਼ਨਾ ਦਾ। ਆਕਾਸ਼ ਜਿਵੇਂ ਤਾਰਿਆਂ ਨੂੰ ਖਾ ਜਾਂਦਾ ਸਾਰਿਆਂ ਨੂੰ ਮਹਾਂਪਰਲਮ ਵੇਲੇ, ਅਤੇ ਸਭ ਚੀਜ਼ਾਂ ਖਾ ਜਾਂਦਾ ਹੈ, ਇਸੇ ਤਰ੍ਹਾਂ ਤ੍ਰਿਸ਼ਨਾ ਦੇ ਮੂਹਰੇ ਤਾਂ ਕੋਈ ਵੀ ਚੀਜ਼ ਨਹੀਂ। ਇਹ ਤਾਂ ਆਕਾਸ਼ ਵੱਡੀ, ਆਕਾਸ਼ ਵਾਂਗੂ ਵੱਡੀ, ਇਹ ਤਾਂ ਸਭ ਕੁਛ ਖਾ ਕੇ ਵੀ ਨਹੀਂ ਰੱਜਦੀ।
ਸੁਣੋ ਬਨਸਪਤੀ ਸੰਸਾਕਾ,
ਇਸ ਕਰਕੇ ਇਹ ਜਿਹੜੀ ਗੱਲ ਹੈ ਨਾ ਧਿਆਨ ਦੇ ਨਾਲ ਸੁਣਨਾ ਕਰੋ, ਜਿਹੜੀ ਬਨਸਪਤੀ ਹੁੰਦੀ ਹੈ ਇਹ ਢੰਗ ਦੇ ਨਾਲ ਹੁਣ ਸੁਣੋ। ਬਨਸਪਤੀ ਦਾ ਜਿਵੇਂ ਉਹ ਹੁੰਦੀ ਹੈ ਸਮੇਤ ਸ਼ਾਖਾਂ ਦੇ, ਤਿਵੇਂ ਸਮੇਤ ਸ਼ਾਖਾਂ ਦੇ ਟਾਹਣੀਆਂ ਫਲਾਉ ਇਹਦਾ ਹੁੰਦਾ ਹੈ।
ਤੀਏ ਸੁਤਾ ਸੁਤ ਸਿਮਦੀ ਸਾਕਾ,
ਤ੍ਰਿਆ ਇਸਤਰੀ, ਸੁਤਾ ਪੁੱਤਰੀ, ਸੁਤ ਪੁੱਤਰ, ਫਿਰ ਸੰਬੰਧੀ ਸਾਕ ਸੰਬੰਧੀ ਜਿਤਨੇ ਵੀ ਹਨ।
ਜੋ ਤਨ ਬ੍ਰਿਧ ਹੋਏ ਤਿਨ ਵਾਧਾ,
ਸੋ ਸਰੀਰ ਜਿਹੜਾ ਫਿਰ ਹੌਲੀ ਹੌਲੀ ਜਦੋਂ ਵੱਡਾ ਹੋਵੇ, ਉਹਨਾਂ ਨੇ ਪੀੜਿਤ ਕੀਤਾ ਬੰਨਿਆ, ਕਬੀਲਾ ਵੱਧਦਾ ਜਾਂਦਾ।
ਨਿਸਵਾਸਰ ਜਨਮ ਹੈ ਮਨ ਫਾਦਾ,
ਰਾਤ ਦਿਨ ਜਿਨ੍ਹਾਂ ਦੇ ਵਿੱਚ ਮਨ ਫਸਦਾ ਜਾਂਦਾ ਹੈ।
ਦੋਹਰਾ ਮੁਕਤੈ ਤਿੰਨ ਤੇ ਕਬ ਨਹੀਂ ਫਸਿਓ ਸੋ ਬੈਸ ਬਿਹਾਰ,
ਕਦੇ ਵੀ ਇਹਨਾਂ ਚੀਜ਼ਾਂ ਤੋਂ ਛੁੱਟਦਾ ਨਹੀਂ ਹੈ, ਸਾਰੀ ਜ਼ਿੰਦਗੀ ਇਹਦੇ ਵਿੱਚ ਫਸ ਕੇ ਬਤੀਤ ਕਰ ਲੈਂਦਾ ਹੈ।
ਸਾਗਰ ਪ੍ਰਾਤ ਪਿੰਡ ਮਹਿ ਪਾਵ ਹੈ ਸੋ ਮੁਕਤਾ,
ਇਸ ਤਰੀਕੇ ਨਾਲ ਸਾਗਰ ਜਿਹੜਾ ਹੈ, ਸਾਗਰ ਪ੍ਰਾਤਮ ਸਮੁੰਦਰ ਰੂਪੀ ਪ੍ਰਮਾਤਮਾ ਨੂੰ ਪਿੰਡ ਮਹਿ ਪਾਵੈ ਸੋ ਮੁਕਤਾਏ, ਪਿੰਡ ਹੁੰਦਾ ਸਰੀਰ ਵਿੱਚ ਰਹਿੰਦਿਆਂ ਹੁੰਦਿਆਂ ਜਿਹੜਾ ਪ੍ਰਮਾਤਮਾ ਦੀ ਪ੍ਰਾਪਤੀ ਕਰ ਲੈਂਦਾ ਜੀਵ, ਉਹ ਮੁਕਤ ਹੋ ਜਾਂਦਾ ਹੈ।
ਚਾਹ ਪਾਈ ਘੱਟ ਮਹਿ ਚੰਦ ਸੂਰਜ ਪ੍ਰਕਾਸ਼ਾ,
ਕਿਉਂਕਿ ਹਿਰਦੇ ਦੇ ਅੰਦਰ ਜਿਹੜਾ ਹੈ ਸਰੀਰ ਦੇ ਵਿੱਚ ਚੰਦਰਮਾ ਅਤੇ ਸੂਰਜ ਪ੍ਰਕਾਸ਼ਮਾਨ ਹੈ।
ਹੋਏ ਗਿਆਨ ਤਾਂ ਸਭ ਕੁਛ ਭਾਸਾ,
ਇਹ ਜਦੋਂ ਗਿਆਨ ਹੋ ਜਾਂਦਾ ਤਾਂ ਅੰਦਰ ਵਿਰਾਗ ਦਾ ਚੰਦਰਮਾ ਚੜ੍ਹ ਜਾਂਦਾ, ਗਿਆਨ ਦਾ ਸੂਰਜ ਚੜ੍ਹ ਜਾਂਦਾ, ਪ੍ਰਕਾਸ਼ ਹੋਣ ਤੋਂ ਹੀ ਪਤਾ ਲੱਗਦਾ ਇਹਨਾਂ ਗੱਲਾਂ ਦਾ।
ਨਾਵ ਕਮਲ ਮੁੰਦਰਿਤ ਵਿਪਰੀਤਾ,
ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪ੍ਰਤੀਤ ਹੁੰਦਾ ਸਾਰਾ ਕੁਝ ਮੁੰਦਿਆ ਹੋਇਆ ਜਿਹੜਾ ਪੁੱਠਾ ਹੋ ਰਿਹਾ ਹੈ ਨਾ। ਨਾਭ ਕਮਲ, ਨਾਭੀ ਦੇ ਵਿੱਚ ਕਮਲ ਦਾ ਫੁੱਲ ਉੱਪਰਲੇ ਪਾਸੇ ਨਾਭ ਕਮਲ ਕਹਿੰਦੇ ਨੇ, ਮੁੰਦਰਤ ਵਿਪਰੀਤਾ ਜਿਹੜਾ ਪੁੱਠਾ ਹੋਇਆ ਹੋਇਆ ਬੰਦ ਹੋ ਕੇ।
ਜੋ ਪ੍ਰਕਾਸ਼ ਹੋਏ ਨਰ ਚੀਤਾ,
ਇਸ ਤਰ੍ਹਾਂ ਦੱਸੋ ਵੀ ਇਹ ਚਿੱਤ ਵਿੱਚ ਕਿਵੇਂ ਪ੍ਰਕਾਸ਼ ਹੋਵੇ ਬੰਦੇ ਦੇ, ਭਾਵ ਇਹ ਕਮਲ ਦਾ ਫੁੱਲ ਸਿੱਧਾ ਹੋ ਜਾਵੇ ਜਿਵੇਂ ਸੋਲਾਂ ਪੰਖੜੀਆਂ ਚਿੱਟਾ ਪ੍ਰਕਾਸ਼ ਜਿਹਦੇ ਉੱਤੇ ਬਿਰਾਜਮਾਨ ਹੁੰਦੇ ਨੇ ਕਈ ਦੇਖਣ ਵਿੱਚ ਚੀਜ਼ਾਂ, ਉਹ ਕਿਵੇਂ ਪ੍ਰਕਾਸ਼ਮਾਨ ਹੋਵੇ।
ਸੂਦੇ ਤੇ ਬਿਗਸੈ ਪਰਗਾਸੂ,
ਇਹ ਪੁੱਠੇ ਹੋਏ ਹੋਏ ਤੋਂ ਫਿਰ ਸਿੱਧਾ ਹੋ ਕੇ ਕਿਵੇਂ ਖਿੜੇ ਇਹ ਦੱਸੋ।
ਹੋਏ ਤਬ ਗਿਆਨ ਅਗਿਆਨ ਬਿਨਾਸੂ,
ਤਾਂ ਗਿਆਨ ਹੁੰਦਾ ਫਿਰ ਅਗਿਆਨ ਦਾ ਵਿਨਾਸ਼ ਹੁੰਦਾ ਹੈ।
ਉਹ ਗਿਆਨ ਗੁਰ ਬਿਨ ਨਹਿ ਪਾਇਆ,
ਉਹ ਗਿਆਨ ਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ।
ਤਮ ਅਗਿਆਨ ਹੈ ਅਨਕ ਦੁਰਾਇਆ,
ਇਸ ਕਰਕੇ ਹਨੇਰੇ ਰੂਪੀ ਅਗਿਆਨ ਨੇ ਅਨਕ ਦੁਰਾਇਆ, ਇਹ ਜਿਹੜਾ ਛੁਪਾਇਆ ਹੋਇਆ ਸਾਰਾ ਕੁਛ,
ਸ੍ਰੀ ਨਾਨਕ ਮੁਖ ਤੂੰ ਸ਼ਨਕੀਨਾ।
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਿਰ ਮੁਖ ਚੋਂ ਬੋਲਣੋਂ ਚੁੱਪ ਹੋ ਗਏ।
ਪੁਨ ਸ਼ਿਆਮਾ ਬੋਲਿਓ ਮਨ ਚੀਨਾ।
ਇਹ ਪੰਡਿਤ ਦਾ ਨਾਂ ਸੀ ਸ਼ਿਆਮਾ ਪੰਡਿਤ, ਇਸ ਕਰਕੇ ਨਾਮ ਪੰਡਿਤ ਦਾ ਹੈ ਸ਼ਿਆਮਾ। ਫਿਰ ਬੋਲਿਆ ਮਨ ਦੇ ਵਿੱਚ ਜਾਣ ਕੇ,
ਰਾਮ ਸਿਮਰ ਕੀਜੈ ਨਿਜਕਾਰੀ।
ਕਹਿੰਦੇ ਰਾਮ ਰਾਮ ਸਿਮਰਨਾ ਚਾਹੀਦਾ, ਆਪਣਾ ਕੰਮ ਇਹ ਕਰੋ।
ਬਨ ਪੁਨ ਸਜਨ ਰਾਮ ਲੈ ਸਾਰੀ।
ਇਸ ਕਰਕੇ ਘਰ ਰਾਮ ਲੈਂਦਾ ਹੈ, ਘਰ ਦੀ ਖਬਰ ਸਾਰੇ ਦੀ। ਫਿਰ
ਦੋਹਰਾ ਰਾਮ ਰਵਿਓ ਜਲ ਥਲ ਵਿਖੈ, ਸੁਧ ਸਭ ਕੀ ਸੋ ਲੇਵ।
ਰਾਮ ਜੋ ਪਰਮੇਸ਼ਰ ਹੈ ਉਹ ਪਾਣੀ ਵਿੱਚ, ਜਲਾਂ ਵਿੱਚ, ਥਲਾਂ ਵਿੱਚ, ਸਾਰੇ ਕਿਤੇ ਵਿਆਪਕ ਹੈ। ਉਹ ਸਾਰਿਆਂ ਦੀ ਖਬਰ ਲੈਂਦਾ ਭਾਈ।
ਸੁਣ ਤੀਸਰ ਪਦ ਸ਼ਬਦ ਕੋ ਬਦਤ ਭਏ ਜਗਦੇਵ।
ਇਉਂ ਉਹਦੇ ਬਚਨ ਸੁਣ ਕੇ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਸਤਿਗੁਰੂ
ਰਾਮ ਰਵੰਤਾ ਜਾਣੀਐ ਇੱਕ ਮਾਈ ਭੋਗ ਕਰੇ, ਤਾਂ ਕਿ ਲਖਣ ਜਾਣੀਐ ਖਿਮਾ ਧਨ ਸੰਗ੍ਰਹੇ ਚੌਪਈ, ਰਾਮ ਰਵਈਆ ਸੋ ਪਹਿਚਾਨੇ।
ਉਹ ਜੋ ਰਾਮ ਹੈ ਪਰਮੇਸ਼ਰ, ਰਾਮ ਰਵੰਤਾ ਜਾਣੀਐ, ਰਾਮ ਰਮੇ ਹੋਏ ਨੂੰ ਕਹਿੰਦੇ ਨੇ, ਤਾਂ ਹੀ ਉਹਦਾ ਨਾਂ ਰਾਮ ਹੈ। ਰਮਿਆ ਹੋਇਆ ਸਰਬ ਵਿਆਪਕ ਪਰਿਪੂਰਨ ਹੈ ਜੋ
ਹਸ ਪ੍ਰਕਾਰ ਲੱਛਣ ਮਨ ਠਾਨੇ।
ਇਸ ਤਰੀਕੇ ਦੇ ਜਿਹੜੇ ਲੱਛਣ ਨੇ ਉਹ ਮਨ ਦੇ ਅੰਦਰ ਠਾਨਣਾ ਕੀਤੇ ਹਨ ਉਹਦੇ।
ਮਾਇਆ ਵਰਤ ਹੈ ਹੋਏ ਉਦਾਰ,
ਮਾਇਆ ਜਿਹੜੀ ਹੈ ਚਾਰੇ ਪਾਸੇ ਵਿਆਪਕ ਹੋ ਕੇ ਵਰਤ ਰਹੀ ਹੈ।
ਰੰਚਕ ਭਰਨਾ ਕਰਹਿ ਤੇ ਪਿਆਰਾ,
ਰੰਚਕ ਭਰ ਵੀ ਉਹਦੇ ਨਾਲ ਪਿਆਰ ਨਹੀਂ ਕਰਦੇ।
ਦੈਵ ਸੰਪਦਾ ਕੇ ਗੁਣ ਜੇਤੇ,
ਦੈਵੀ ਸੰਪਦਾ ਦੇ ਜਿਤਨੇ ਵੀ ਗੁਣ ਹੁੰਦੇ ਹਨ ਸ਼ੁਭ ਗੁਣਾਂ ਦੇ,
ਹਿਮਾ ਆਦਿ ਸੰਗ੍ਰਹਿ ਸਭ ਤੇਤੇ,
ਹਿਮਾ ਹਿੰਸਾ ਦਇਆ ਮ੍ਰਿਦ ਸਤ ਬਚਨ ਤਪ ਦਾਨ ਸੀਲ ਸੌਚ ਤ੍ਰਿਸ਼ਨਾ ਬਿਨਾ ਧਰਮ ਲਿੰਗ ਦਸ ਜਾਨ, ਸੁਣਿਆ ਸਤ ਸੰਤੋਖ ਗਿਆਨ ਆਦਿਕ ਖਿਮਾ ਆਦਿਕ, ਸਾਰੇ ਸ਼ੁਭ ਗੁਣ ਜਿਹੜੇ ਨੇ ਉਹ ਇਕੱਠੇ ਕੀਤੇ ਹਨ।
ਸੋ ਬਨ ਸਦਨ ਵਿਖੇ ਇੱਕ ਸਾਰਾ,
ਉਹਨਾਂ ਵਾਸਤੇ ਜੰਗਲ ਕੀ ਤੇ ਘਰ ਕੀ ਇੱਕੋ ਜਿਹੀ ਹੁੰਦਾ ਹੈ।
ਜਨ ਹੈ ਰਵਿਓ ਰਾਮ ਉਦਾਰਾ,
ਉਹ ਜਾਣਦੇ ਨੇ ਕਿ ਰਾਮ ਵਿਆਪਕ ਹੈ ਪਰਮੇਸ਼ਰ।
ਸੁਣ ਐਵ ਮੂਲੇ ਬਚਨ ਬਖਾਨਾ,
ਸੁਣ ਕੇ ਬਾਬਾ ਮੂਲ ਚੰਦ ਜੀ ਨੇ ਬਚਨ ਕਿਹਾ ਇਸ ਤਰ੍ਹਾਂ,
ਇਹ ਪਾ ਸਿਰੜੀ ਮਤ ਬਵਰਾਨਾ।
ਇਹ ਤੇ ਬਹੁਤਾ ਜ਼ਿਆਦਾ ਸਿਰੜੀ ਹਠੀ ਜਿੱਦੀ ਹੈ, ਮਤ ਦਾ ਬੌਰਾ ਹੈ।
ਕਿਆ ਬੋਲਤ ਸਮਝ ਤੋ ਨਾਹੀ,
ਇਹ ਕੀ ਬੋਲਦੇ ਨੇ ਮੇਰੀ ਸਮਝ ਨਹੀਂ ਆਉਂਦਾ।
ਮਨ ਉਪਜਤ ਮੁਖ ਆਵਤ ਪ੍ਰਾਹੀ,
ਸੋ ਜੋ ਦਿਲੋਂ ਉਪਜਦੀ ਹੈ ਤੇ ਮੂੰਹ ਪਰ ਆਉਂਦੀ ਹੈ ਸੋਈ ਬੋਲੀ ਜਾਂਦੇ ਨੇ। ਕਹਿੰਦੇ ਐਵੇਂ ਆਵਾ ਗਾਉਣ ਜੀਆਂ ਗੱਲਾਂ, ਕਦੇ ਕਥਾ ਸੁਣੀ ਹੋਵੇ ਤਾਂ ਪਤਾ ਹੋਵੇ, ਕਦੇ ਇਹ ਗੱਲਾਂ ਸੁਣੀਆਂ ਹੋਣ। ਫਿਰ ਆਮ ਬੰਦੇ ਇਹਨਾਂ ਨੂੰ ਆਵਾ ਗਾਉਣੀ ਕਹਿੰਦੇ, ਬਾਅਦ ਚ ਕਹਿਣਗੇ ਸਾਨੂੰ ਪਤਾ ਹੀ ਨਹੀਂ ਸੀਗਾ ਇਹਨਾਂ ਗੱਲਾਂ ਦਾ, ਇਸ ਕਰਕੇ ਇਹਨਾਂ ਨੇ ਕਿਹੜਾ ਸੁਣਿਆ ਸੀ ਕਦੇ ਕੁਛ। ਇਹ ਤਾਂ ਉਪਦੇਸ਼ ਸ਼ਬਦ ਦਾ ਹੁਣੇ ਸ਼ੁਰੂ ਹੋਇਆ।
ਕਹਿਓ ਕਿਸੂ ਕੋ ਸੁਣੈ ਨਾ ਮਾਨੈ,
ਨਹੀਂ ਇਹ ਕਿਸੇ ਦਾ ਕਹਿੰਦੇ ਭਾਵ ਕਿਸੇ ਦਾ ਨਾ ਸੁਣਦੇ ਨੇ ਨਾ ਕਿਸੇ ਦਾ ਕਿਹਾ ਮੰਨਦੇ ਨੇ।
ਕਿਉਂ ਪੰਡਿਤ ਇਹ ਸੰਗ ਬਖਾਨੈ,
ਕਹਿੰਦੇ ਪੰਡਿਤ ਜੀ ਇਹਨਾਂ ਨਾਲ ਕਾਹਨੂੰ ਮੱਥਾ ਮਾਰਦੇ, ਚਲੋ ਚੱਲੀਏ।
ਨਾ ਬੋਲੋ ਗਵਨੋ ਨਿਜ ਧਾਮੂ,
ਨਾ ਬੋਲੋ ਕੁਛ, ਚਲੋ ਚੱਲੀਏ ਘਰੇ।
ਤੁਮ ਆਏ ਚੱਲ ਹਮਰੇ ਕਾਮੂ,
ਤੁਸੀਂ ਤਾਂ ਮੇਰੇ ਕੰਮ ਚੱਲ ਕੇ ਆਏ ਹੋ, ਮੇਰੇ ਪੁੱਤਰੀ ਦਾ ਘਰ ਸੁਧਾਰਨ।
ਇਹ ਵਿਦ ਸੁਣ ਕਰ ਕੁਮੱਤ ਨਿਕਦਨਾ,
ਇਸ ਤਰੀਕੇ ਨਾਲ ਸੁਣ ਕੇ ਖੋਟੀ ਮੱਤ ਨੂੰ ਕੱਟਣ ਵਾਲੇ ਗੁਰੂ ਨਾਨਕ ਦੇਵ ਜੀ ਮਹਾਰਾਜ।
ਸੁਮਤ ਸਦਨ ਬੋਲੇ ਬਚ ਬਦਨਾ,
ਸੁਮਤੀ ਦੇ ਸ੍ਰੇਸ਼ਠ ਘਰ ਗੁਰੂ ਨਾਨਕ ਦੇਵ ਜੀ ਮੁਖਾਰਬਿੰਦ ਤੋਂ ਬਚਨ ਬੋਲੇ।
ਸ਼ਬਦ ਸੋ ਪਦ ਚਤੁਰਥ ਤਬ ਕਹਾ,
ਫਿਰ ਇਸ ਸ਼ਬਦ ਦਾ ਚੌਥਾ ਪਦ ਕਿਹਾ।
ਨਿਜ ਸਿੱਖਣ ਸਭ ਦੁੱਖ ਦਹਾ,
ਜਿਨ੍ਹਾਂ ਨੇ ਆਪਣੇ ਗੁਰਸਿੱਖਾਂ ਦੇ ਸਾਰੇ ਦੁੱਖ ਦੂਰ ਕੀਤੇ ਵਾਹਿਗੁਰੂ ਨੇ।
ਕਹਿਆ ਸੁਣਹਿ ਨਾ ਖਾਇਆ ਮਨ ਹੈ, ਤਿਨਾ ਹੀ ਸੇਤੀ ਵਾਸਾ, ਪ੍ਰਣਵਤ ਨਾਨਕ ਦਾਸਨ ਦਾਸਾ, ਖਿਨ ਤੋਲਾ ਖਿਨ ਮਾਸਾ, ਦੋਹਰਾ ਭਾਰ ਖੀਕ ਬਸ ਆਪ ਹੀ, ਕਹਿਆ ਸੁਨਤ ਨਹਿ ਜੋਇ।
ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ, ਰਖੀਕ ਹੁੰਦੀਆਂ ਇੰਦਰੀਆਂ, ਇੰਦਰੀਆਂ ਦੇ ਜਿਹੜਾ ਬਸ ਵਿੱਚ ਜੀਵ ਹੋ ਗਿਆ, ਕਹਿਆ ਸੁਨਤ ਨਹਿ ਜੋਏ, ਕਹਿਆ ਹੋਇਆ ਜਿਹੜਾ ਕਹਿਆ ਸੁਣੈ ਨਾ ਖਾਇਆ ਮਨ ਹੈ, ਤਿੰਨਾਂ ਹੀ ਸੇਤੀ ਵਾਸਾ ਕਰਦਾ।